सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु प्रताप सिंह सच्चे पातशाह जी दा पावन पवित्र इतिहास साहब जी श्रवण कर रहे सी। इतिहास दे विच प्रसंग चल रहा है संताला सिंह जी दा। ग्रंथाकार गुरबख्श सिंह रामपुरी जी बयान कर रहे सन के संताला सिंह ने हथ जोड़ के आख्या के सच्चे पातशाह जी पानी दी बड़ी कमी है। सच्चे पातशाह जी जेडे तुहाडे नाम तारी सिंह ने वो हंसा वर्गे ने ते हंसा नू हमेशा मान सरोवर वर्गे सरोवरां दी जरूरत हुंदी है। सच्चे पातशाह जी इत्थे हनेरी बड़ी आउंदी है। सच्चे पातशाह जी पानी दी इन्नी ज्यादा कमी है कि जिवें पानी तो बगैर मच्छी दुखी हुंदी है जिवें कि दुध तो बगैर बच्चा दुखी हुंदा है। सच्चे पातशाह जी इस तरह की हालत बगैर पानी तो बनी हुई है। कल इथों तक कथा पहुंची सी अज इथों अगे मैं प्रारंभ करदा हां। करना निद की जय कुछ करना नीर दियो नह दी जय मरना। संताला सिंह जी हाथ जोड़ के कहंदे ने हे दया दे समुंदर सतगुरु प्रताप सिंह सच्चे पातशाह जी दया नू तारण करो नीर दियो नह दी जय मरना पानी दियो ताके सच्चे पात पानी दियो सच्चे पातशाह जी पानी तो बगैर मौत है ओ ना दियो। तुम हो सब राजन के राजा आपे आप गरीब निवाजा। ग्रंथाकार रामपुरी जी ने गुरबाणी दी पूरी जड़ी पंक्ति है उन्हों अपने कविता दे विच इस तरीके दे नाल लिख दिता है कि कविता दा पूरा जड़ा भाव है चौपाई दा वो पूरा हो जांदा है क्योंकि दसवें पातशाह सतगुरु गोविंद सिंह सच्चे पातशाह जी ने जेड़ी चौपाई लिखी है उदे विच सतगुरु गोविंद सिंह जी ने ऐसा बयान किया है तुम हो सब राजन के राजा आपे आप गरीब निवाजा। तुसी सच्चे पातशाह जी सारे राजां दे राजे हो ते गरीबां नू निवाजन वाले गरीब निवाज हो। चतर पदार्थ देवन वाले निज भगतन के संग रखवाले। संताला सिंह जी सतगुरु प्रताप सिंह जी दी उस्तति दा बयान करदे ने कि सच्चे पातशाह जी चारा पदार्थां दे देण वाले तुसी दाते हो भाव के धर्म अर्थ काम ते मोक्ष इन्हां चारे पदार्थां दे देण वाले हो। सचे पातशाह जी निज भगतन के संग रखवाले, हमेशा अपने भगतां दे नाल रहिंदे हो ते उन्हां दी हमेशा रखवाली करदे हो। भगतन के हित चीटी बना और भगतन के हित ब्रातन तरा। हुण ग्रंथाकार गुरबख्श सिंह रामपुरी जी प्रमाण देंदे ने कि भगवान किस प्रकार दे नाल भगतां दे वास्ते करदा है। पहला प्रमाण दिता है कवि जी ने, भगतन के हित चीटी बना के भगतां दी रख्या दे वास्ते भगवान ने कीड़ी दे रूप नूं धारण कीता। जेकर आपां प्रहलाद भगत दे प्रसंग नूं पढ़ीए ते उत्थे इस तरह दा जिक्र आउंदा है कि प्रहलाद नूं उहदे पिता हरनाक्ष ने आख्या कि मैं ही रब हां, इस करके मैनूं ही मत्था टेक, मेरी ही पूजा कर। पर प्रहलाद ने इस गल तों इनकार कीता गया। बहुत प्रकार दे पावे के प्रहलाद नूं कष्ट दिते गए, उन्हां कष्टां दे विचों इह वी मानता है कि लोहे दा पूरा थम पूरे तरीके दे नाल तपा दिता। जदों उह थम लाल हो गया ते आख्या गया प्रहलाद नूं कि तूं इस थम दे नाल जफ्फी पा लै। ते फिर आख्या जांदा है कि जदों पौन लगा जफी ते की देखदा है कि उस थम दे उत्ते जेड़ा कि लाल हो चुका है गर्म हो के उहदे उत्ते इक कीड़ी तुरी जांदी है। भाव के भगवान ने उस कीड़ी दे रूप नूं धारण कीता तां कि प्रहलाद देख लवे कि जे कीड़ी नहीं सड़दी ते मैनूं किवें सेक लग सकदा है। आम तौर दे उत्ते जिहड़े प्रचारक ने दीवान दे विच धारणा भी पढ़दे ने, कीड़ी ना बण दो रामा तेरा प्रहलाद डोल जांदा, कित्थों क तक इस गल दे विच सच्चाई है इह कहा नहीं जा सकदा, क्योंकि किसे भी गुरबाणी दी पंक्ति दे विच इतिहास दे विच ऐसा जिक्र नहीं कीता गया कि थम दे नाल जफ्फी पाउण दे वास्ते प्रहलाद नूं आख्या गया। पर आम तौर दे उत्ते इह गल बड़ी प्रचलित है गुरबाणी दे विच, जां भाई गुरदास ने भी जिथों तक लिखिया है उन्हां ने इह ते गल जरूर लिखी है कि थम नूं पाड़ के नरसिंह भगवान पैदा होया, पर थम नूं तपा के आख्या गया जफ्फी पा, इह गल किते मैं ते नहीं पढ़ी। हो सकदा किसे ने पढ़ी होवे ते मेरे बुद्धि दे विच वाधा करन दे वास्ते ओ जरूर दस देवे, पर इह गल आम प्रचलित है कि ऐसा करना, ऐसा कीता भगवान ने कीड़े दे रूप नूं धारण कीता। हुण ग्रंथाकार रामपुरी जी ने यही प्रमाण दिता है कि भगतां दे हित दे वास्ते प्रहलाद दे वास्ते भगवान ने कीड़ी दे रूप नूं पहलां धारण कीता ते गर्म होए थम दे उत्ते ओह कीड़ी तुरी। अगे कवि जी होर प्रमाण दिंदे ने, और भगतन के हित ब्राहतन तरा। अपने भगतां दे वास्ते, संसारी लोकां दे वास्ते जो भगवान है ओह कुछ भी करन दे वास्ते तैयार हो जांदा है। कवि जी ने प्रमाण दिता है कि एक समय भगवान विष्णु ने ब्राह दे रूप नूं धारण कीता। ब्राह आख्या जांदा है सूर नूं, भाव के सूर दी शकल वाला अवतार धारण कीता, उहदे पिछे एक कारण सी। इतिहास दे विच ऐसा प्रमाण आउंदा है कि हरनाक्ष दा एक भरा सी जिहदा नां सी हिरणकश्यप। उहने एक वेले पूरी धरती नूं, उसने पूरी धरती नूं तसा के पताल दे विच स्थापित कर दिता, भाव के हिरणकश्यप धरती नूं दबा के थल्ले लै गया पताल दे विच। उस वेले फिर भगवान विष्णु जी ने ब्राह अवतार नूं धारण कीता ते महान कोश दे करता भाई कान सिंह जी नाभा लिखदे ने कि लगातार 1000 साल उहदे नाल भगवान दा जंग हुंदा रिहा हिरणकश्यप दे नाल, ते उस तों बाद धरती नूं लिया के फिर तों भगवान ने स्थापित कीता। इस तों इलावा इह वी आख्या गया है कि उसने धरती दे दुआले ते अपने दुआले विष्टे दी कंध कर ली सी, ते विष्टे दी कंध नूं किसे तरीके दे नाल खत्म नहीं सी कीता जांदा, इस करके ब्राह अवतार नूं धारण कीता, सूर दे अवतार नूं धारण कीता। आपां आम करके जाणदे हां कि सूर विष्टा खांदा है, ते फिर उस विष्टे नूं खा के ਉਸ ਕੋਟ ਨੂੰ ਕੰਧ ਨੂੰ ਤੋੜਿਆ ਤੇ ਫਿਰ ਲਿਆ ਕੇ ਧਰਤੀ ਦੀ ਸਥਾਪਨਾ ਕੀਤੀ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਵੀ ਜੀ ਇਹ ਵੀ ਪ੍ਰਮਾਣ ਦੇ ਰਹੇ ਨੇ ਕਿ ਜਨਾਂ ਦੇ ਲੋਕਾਂ ਦੇ ਹਿੱਤ ਦੇ ਵਾਸਤੇ, ਭਗਤਾਂ ਦੇ ਹਿੱਤ ਦੇ ਵਾਸਤੇ ਭਗਵਾਨ ਨੇ ਬ੍ਰਹਮ ਅਵਤਾਰ ਨੂੰ ਵੀ ਧਾਰਨ ਕੀਤਾ। ਤਾਰਾ ਕੀ ਗੰਗਾ ਭਗਤਨ ਕੇ ਹਿੱਤ, ਭਗਤਨ ਕੇ ਹਿੱਤ, ਭਗਤਨ ਕੋ ਆਯੋ ਛਾਤਨ ਟਾਰਾ। ਇਸ ਤੋਂ ਇਲਾਵਾ ਗ੍ਰੰਥਾਕਾਰ ਰਾਮਪੁਰੀ ਜੀ ਪ੍ਰਮਾਣ ਦਿੰਦੇ ਨੇ ਕਿ ਭਗਤਾਂ ਦੇ ਹਿੱਤ ਦੇ ਵਾਸਤੇ ਹੀ ਜਿਹੜੀ ਗੰਗਾ ਹੈ ਉਹਦੀ ਜਿਹੜੀ ਤਾਰਾ ਹੈ ਉਹ ਸੰਸਾਰ ਦੇ ਉੱਤੇ ਪ੍ਰਚਲਿਤ ਹੋਈ, ਪ੍ਰਗਟ ਹੋਈ। ਹੁਣ ਜਿਹੜੀ ਗੰਗਾ ਨਦੀ ਹੈ ਉਹਦੇ ਵਾਸਤੇ ਪੁਰਾਣਾਂ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਪ੍ਰਮਾਣ ਮਿਲਦੇ ਨੇ ਕਿ ਗੰਗਾ ਕਿੱਥੋਂ ਬਣੀ ਤੇ ਕਿਸ ਤਰ੍ਹਾਂ ਫਿਰ ਇਹ ਪ੍ਰਗਟ ਹੋਈ। ਇਹਦੇ ਵਾਸਤੇ ਮੈਂ 2-3 ਮਿੰਟਾਂ ਦੇ ਵਾਸਤੇ ਕੁਝ ਬਿਆਨ ਕਰਾਂਗਾ। ਆਮ ਤੌਰ ਦੇ ਉੱਤੇ ਪੁਰਾਣਾਂ ਦੇ ਵਿੱਚ ਬਹੁਤ ਭਾਵੇਂ ਪ੍ਰਮਾਣ ਆਉਂਦੇ ਨੇ ਗੰਗਾ ਦੇ ਵਾਸਤੇ, ਉਹਨਾਂ ਪ੍ਰਮਾਣਾਂ ਦੇ ਵਿੱਚੋਂ ਇੱਕ ਪ੍ਰਮਾਣ ਮੈਂ ਤੁਹਾਡੇ ਸਨਮੁਖ ਪੇਸ਼ ਕਰਾਂਗਾ। ਵਿਦਵਾਨਾਂ ਦੇ ਗ੍ਰੰਥਾਂ ਦੇ ਵਿੱਚ ਐਸਾ ਲਿਖਿਆ ਕਿ ਜਿਹੜੀ ਗੰਗਾ ਹੈ ਉਹ ਕਿਸ ਤਰ੍ਹਾਂ ਪ੍ਰਗਟ ਹੋਈ, ਕਿਸ ਤਰ੍ਹਾਂ ਬਣੀ ਗੰਗਾ। 52 ਅਵਤਾਰ ਦੇ ਨਾਲ ਇਹਦਾ ਸੰਬੰਧ ਮੰਨਿਆ ਜਾਂਦਾ ਹੈ ਕਿਉਂਕਿ 52 ਅਵਤਾਰ ਹੋਏ ਨੇ। 52 ਤੋਂ ਭਾਵ ਹੁੰਦਾ 52। ਇੱਕ ਸਮੇਂ ਭਗਵਾਨ ਨੇ 52 ਉਂਗਲਾਂ ਵਾਲੇ ਬ੍ਰਾਹਮਣ ਦਾ ਰੂਪ ਧਾਰਨ ਕੀਤਾ। 52 ਅਵਤਾਰ ਉਸ ਨੂੰ ਆਖਿਆ ਜਾਂਦਾ ਹੈ ਜਿਨੇ ਕਿ ਬਲ ਰਾਜੇ ਨੂੰ ਛਲਿਆ ਸੀ। ਗੁਰਬਾਣੀ ਦੇ ਵਿੱਚ ਪਾਠ ਵੀ ਆਉਂਦਾ, ਸਤਜੁਗ ਤੈ ਮਾਣਿਓ ਛਲਿਓ ਬਲ 52 ਭਾਇਓ। ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਪਾਠ ਆਉਂਦਾ ਕਿ ਸਤਜੁਗ ਦੇ ਵਿੱਚ ਹੇ ਭਗਵਾਨ ਤੂੰ 52 ਸਰੂਪ ਨੂੰ ਧਾਰਨ ਕੀਤਾ ਤੇ ਰਾਜੇ ਬਲ ਨੂੰ ਇਸੇ ਪ੍ਰਕਾਰ ਦੇ ਨਾਲ ਛਲਿਆ। ਸੋ ਰਾਜੇ ਬਲ ਨੂੰ ਕਿਸ ਤਰ੍ਹਾਂ ਛਲਿਆ ਗਿਆ ਇਹਦੇ ਵਾਸਤੇ ਵੀ ਇੱਕ ਛੋਟਾ ਜਿਹਾ ਇਤਿਹਾਸ ਹੈ ਕਿ ਬਲ ਰਾਜਾ ਜਿਹੜਾ ਬਹੁਤ ਪਰਕਰਮੀ ਸੀ, ਇਹਨੇ ਇੰਦਰ ਨੂੰ ਵੀ ਜਿੱਤ ਲਿਆ, ਤਿੰਨੇ ਲੋਕਾਂ ਦੇ ਉੱਤੇ ਆਪਣਾ ਰਾਜ ਸਥਾਪਿਤ ਕਰ ਲਿਆ ਤੇ ਦੇਵਤਿਆਂ ਨੇ ਫਿਰ ਭਗਵਾਨ ਵਿਸ਼ਨੂੰ ਦੀ ਸ਼ਰਨ ਨੂੰ ਲਿਆ, ਸ਼ਰਨ ਦੇ ਵਿੱਚ ਡਿੱਗੇ ਕਿ ਭਗਵਾਨ ਜੀ ਇਹਦੇ ਤੋਂ ਰੱਖਿਆ ਕਰੋ। ਫਿਰ ਉਸ ਵੇਲੇ 52 ਅਵਤਾਰ ਨੂੰ ਧਾਰਨ ਕਰਕੇ ਭਗਵਾਨ ਬਲ ਰਾਜੇ ਦੇ ਕੋਲ ਆਏ ਜਿੱਥੇ ਉਹ ਯੱਗ ਕਰ ਰਿਹਾ ਸੀ ਤੇ ਫਿਰ ਭਗਵਾਨ ਨੇ ਪੰਡਤ ਦੇ ਸਰੂਪ ਨੂੰ ਧਾਰਨ ਕੀਤਾ ਸੀ ਜਿਹਦਾ ਕੱਦ ਸਿਰਫ 52 ਉਂਗਲਾਂ ਉੱਚਾ ਸੀ, ਇੰਨਾ ਛਾਉਣਾ, ਇੰਨਾ ਮਧਰਾ ਕੱਦ। ਆਣ ਕੇ ਫਿਰ ਆਖਿਆ 52 ਸਰੂਪ ਨੇ ਕਿ ਮੈਨੂੰ ਕੁਝ ਦੇ ਦਾਨ ਦੇ ਰੂਪ ਦੇ ਵਿੱਚ, ਤੇ ਬਲ ਰਾਜੇ ਨੇ ਆਖਿਆ ਕਿ ਦੱਸੋ ਤੁਸੀਂ ਕੀ ਚਾਹੁੰਦੇ ਹੋ। 52 ਅਵਤਾਰ ਨੂੰ ਭਗਵਾਨ ਨੂੰ ਭਾਵੇਂ ਕਿ ਰਾਜਾ ਬਲ ਨਹੀਂ ਸਮਝ ਸਕਿਆ ਪਰ ਉਹਦਾ ਜਿਹੜਾ ਗੁਰੂ ਸੀ ਸ਼ੁਕਰਾਚਾਰੀ ਆ ਉਹ ਸਮਝ ਗਿਆ ਕਿ ਇਹ ਤੇ ਭਗਵਾਨ ਹੈ। ਉਹਨੇ ਆਪਣੇ ਸ਼ਿਸ਼ ਨੂੰ ਬਲ ਨੂੰ ਮਨਾ ਕੀਤਾ, ਇਹ ਤੇ ਭਗਵਾਨ ਹੈ, ਇਹ ਤੇ ਵਿਸ਼ਨੂੰ ਹੈ, ਇਹ ਤੇ ਤੈਨੂੰ ਠੱਗਣ ਦੇ ਵਾਸਤੇ ਆਇਆ, ਦੇਖੀ ਕਿਤੇ ਭੁੱਲ ਕੇ ਕੋਈ ਸੰਕਲਪ ਨਾ ਕਰ ਦੇਵੇ, ਕੁਝ ਦੇਣ ਦਾ ਵਾਅਦਾ ਨਾ ਕਰ ਦੇਵੇ। ਤੇ ਬਲ ਰਾਜੇ ਨੇ ਆਖਿਆ ਕਿ ਜੇਕਰ ਭਗਵਾਨ ਮੇਰੇ ਦੁਆਰੇ ਧਿਆਨ ਕੇ ਮੇਰੇ ਤੋਂ ਕੁਝ ਮੰਗ ਰਿਹਾ ਤੇ ਫਿਰ ਮੇਰੇ ਤੋਂ ਵੱਡਾ ਭਾਗਸ਼ਾਲੀ ਹੋਰ ਕੌਣ ਹੋਵੇਗਾ ਕਿ ਭਗਵਾਨ ਸਾਰੀ ਦੁਨੀਆਂ ਨੂੰ ਦਾਨ ਦਿੰਦਾ ਤੇ ਮੈਂ ਭਗਵਾਨ ਨੂੰ ਦਾਨ ਦਿਆਂਗਾ। ਸ਼ੁਕਰਾਚਾਰੀਆ ਦੇ ਦੈਂਤਾਂ ਦੇ ਗੁਰੂ ਦੇ ਮਨਾ ਕਰਨ ਦੇ ਉੱਤੇ ਵੀ ਸੰਕਲਪ ਦੇ ਦਿੱਤਾ ਰਾਜੇ ਬਲ ਨੇ ਕਿ ਤੁਸੀਂ ਜੋ ਆਖੋਗੇ ਮੈਂ ਦਿਆਂਗਾ। ਤੇ ਫਿਰ 52 ਅਵਤਾਰ ਨੇ ਆਖਿਆ, ਰਾਜਾ ਮੈਨੂੰ ਬਹੁਤ ਜ਼ਿਆਦਾ ਕੁਝ ਨਹੀਂ ਚਾਹੀਦਾ, ਮੈਨੂੰ ਤੇ 2.5-3 ਕਦਮ ਧਰਤੀ ਚਾਹੀਦੀ ਹੈ ਇੱਥੇ ਤੇਰੇ ਦੁਆਰੇ ਦੇ ਅੱਗੇ, ਮੈਂ ਉੱਥੇ ਕੁਟੀਆ ਪਾ ਕੇ ਬਸ ਤਪ ਕਰਨਾ ਹੈ, ਬੰਦਗੀ ਕਰਨੀ ਹੈ। ਤੇ ਰਾਜੇ ਬਲ ਨੇ ਆਖਿਆ ਕਿ ਮੈਂ ਤੇ ਪੂਰੇ ਬ੍ਰਹਿਮੰਡ ਦਾ ਰਾਜਾ ਹਾਂ, ਤਿੰਨੇ ਲੋਕ ਮੇਰੇ ਅਧਿਕਾਰ ਦੇ ਵਿੱਚ ਨੇ, ਤੁਸੀਂ 2-4 ਕਦਮਾਂ ਮੇਰੇ ਤੋਂ ਧਰਤੀ ਮੰਗ ਰਹੇ ਹੋ, ਕੁਝ ਹੋਰ ਮੰਗ ਲਓ, ਮੈਂ ਸਭ ਕੁਝ ਦੇ ਸਕਦਾ। ਤੇ 52 ਅਵਤਾਰ ਨੇ ਆਖਿਆ, ਨਹੀਂ ਰਾਜਾ, ਮੈਨੂੰ ਕੋਈ ਹਿਰਸ ਨਹੀਂ ਹੈ, ਮੈਨੂੰ ਕੋਈ ਲਾਲਚ ਨਹੀਂ ਹੈ, ਮੈਨੂੰ ਤੇ ਬਸ 2.5-3 ਕਦਮ ਧਰਤੀ ਹੀ ਚਾਹੀਦੇ ਹੈ, ਬਸ ਉਹ ਦੇ ਦੇ। ਰਾਜੇ ਨੇ ਵਾਅਦਾ ਕਰ ਦਿੱਤਾ, ਸੰਕਲਪ ਕਰ ਦਿੱਤਾ ਕਿ ਤੁਸੀਂ ਆਖਿਆ ਕਿ ਪੰਡਿਤ ਜੀ ਤੁਸੀਂ ਆਪਣੀ ਧਰਤੀ ਮਿਲੋ, ਜਿੰਨੀ ਤੁਹਾਨੂੰ ਚਾਹੀਦੀ ਓਨੀ ਲੈ ਲਓ। ਉਸ ਵੇਲੇ ਫਿਰ ਭਗਵਾਨ ਨੇ अपने स्वरूप नूं इन्ना ज्यादा विराट कीता, इन्ना ज्यादा विराट कीता कि पहले कदम दे नाल ही उन्हां ने पूरे आकाश लोक नूं नाप लिया, दूजे कदम दे नाल पूरी धरती नूं नाप लिया ते तीजा कदम अजे रहिंदा सी। हुण इत्थे भी दो विचारां ने, कई कहिंदे ने कि 2.5 कदम धरती मंगी सी, कईआं दा विचार है कि 3 कदम, ਭਾਵ ਕਿ ਭਾਵੇਂ ਹੋਵੇ 2.5 ਕਦਮ ਤੇ ਭਾਵੇਂ ਹੋਵੇ 3 ਕਦਮ, ਦੋ ਜਿਹੜੇ ਕਦਮ ਨੇ ਉਹ ਤੇ ਪੂਰੇ ਨੇ, ਇੱਕ ਦੇ ਨਾਲ ਆਕਾਸ਼ ਲੋਕ ਨਾਪ ਲਿਆ, ਦੂਜੇ ਦੇ ਨਾਲ ਮਾਤ ਲੋਕ ਨਾਪ ਲਿਆ ਤੇ ਅੱਧਾ ਜਾਂ 1 ਜਿਹੜਾ ਰਹਿ ਗਿਆ, ਤੇ ਫਿਰ ਰਾਜੇ ਬਲ ਨੂੰ ਕਹਿੰਦੇ ਨੇ ਭਗਵਾਨ ਇਹ ਕਿੱਥੇ ਰੱਖਾਂ, ਕੋਈ ਜਗ੍ਹਾ ਨੀ ਬਾਕੀ ਰਹਿ ਗਈ। ਫਿਰ ਕਹਿੰਦੇ ਨੇ ਕਿ ਐਸਾ ਲਿਖਿਆ ਕਿ ਉਹਦੇ ਸਿਰ ਦੇ ਉੱਤੇ ਰੱਖਿਆ ਜਿਹੜਾ ਉਹ ਅੱਧਾ ਕਦਮ ਸੀ ਜਾਂ ਪੂਰਾ ਕਦਮ ਸੀ, ਤੇ ਤਸਾ ਦਿੱਤਾ ਪਤਾਲ ਦੇ ਵਿੱਚ ਉਸ ਰਾਜੇ ਬਲ ਨੂੰ। ਇਤਿਹਾਸ ਦੇ ਵਿੱਚ ਲਿਖਿਆ ਕਿ ਫਿਰ ਭਾਵੇਂ ਕਿ ਸਾਰਾ ਕੁਝ ਭਗਵਾਨ ਨੇ ਅਪਣਾ ਲਿਆ ਸੀ, ਫਿਰ ਵੀ ਪਤਾਲ ਦਾ ਰਾਜਾ ਰਾਜੇ ਬਲ ਨੂੰ ਸਥਾਪਿਤ ਕੀਤਾ, ਤੇ ਜਦੋਂ ਉਸ ਨੂੰ ਰਾਜਾ ਬਣਾ ਕੇ ਭਗਵਾਨ ਤੁਰਨ ਲੱਗੇ ਤੇ ਕੰਨੀ ਫੜ ਲਈ ਭਗਵਾਨ ਦੀ, ਕਹਿੰਦਾ ਭਗਵਾਨ ਜੀ ਕਿੱਥੇ ਜਾ ਰਹੇ ਹੋ? ਕਹਿੰਦੇ ਨੇ ਮੈਂ ਜੋ ਕੰਮ ਕਰਨਾ ਸੀ ਉਹ ਕਰ ਲਿਆ, ਹੁਣ ਮੈਂ ਜਾ ਰਿਹਾ। ਤੇ ਰਾਜੇ ਬਲ ਨੇ ਆਖਿਆ ਭਗਵਾਨ ਮੈਂ ਜਿਹੜਾ ਸੰਕਲਪ ਕੀਤਾ ਸੀ, ਮੈਂ ਜਿਹੜਾ ਵਾਅਦਾ ਕੀਤਾ ਸੀ, ਮੈਂ ਉਹਨੂੰ ਪੂਰਾ ਕੀਤਾ, ਪਰ ਤੁਸੀਂ ਵੀ ਆਪਣੇ ਵਾਅਦੇ ਨੂੰ ਪੂਰਾ ਕਰੋ। ਕਹਿੰਦਾ ਕਿ ਤੁਸੀਂ ਮੈਨੂੰ ਇਹ ਆਖਿਆ ਸੀ ਕਿ ਮੈਨੂੰ ਧਰਤੀ ਦੇ, ਮੈਂ ਤੇਰੇ ਦੁਆਰੇ ਦੇ ਅੱਗੇ ਬੈਠ ਕੇ ਨਾਮ ਸਿਮਰਨ ਕਰਨਾ, ਇੱਥੇ ਬੈਠਣਾ, ਇਸ ਕਰਕੇ ਹੁਣ ਜਾਂਦੇ ਕਿੱਥੇ ਹੋ, ਮੇਰੇ ਕੋਲ ਹੀ ਰਹੋ। ਨਾਮਦੇਵ ਜੀ ਨੇ ਆਪਣੀ ਬਾਣੀ ਦੇ ਵਿੱਚ ਫਿਰ ਇਸ ਗੱਲ ਦਾ ਬਿਆਨ ਕੀਤਾ ਹੈ। ਨਾਮਦੇਵ ਜੀ ਲਿਖਦੇ ਨੇ, ਨਾਮਾ ਕਹਿ ਭਗਤ ਵਸ ਕੇਸਵ ਅਜ ਹੂੰ ਬਲ ਕੇ ਦੁਆਰ ਖਰੋ। ਭਾਵ ਕਿ ਭਗਤਾਂ ਦੇ ਵਸ ਦੇ ਵਿੱਚ ਕੇਸ਼ਵ ਹੈ ਭਗਵਾਨ, ਜਿਹੜਾ ਕਿ ਬਲ ਰਾਜੇ ਦੇ ਕਹਿਣ ਦੇ ਉੱਤੇ ਅਜੇ ਤੱਕ ਵੀ ਉਹਦੇ ਦੁਆਰੇ ਦੇ ਅੱਗੇ ਹੀ ਹਮੇਸ਼ਾ ਬੈਠਾ ਰਹਿੰਦਾ, ਭਾਵ ਕਿ ਉਹਦੇ ਹਜੂਰ ਰਹਿੰਦਾ। ਸੋ ਮੈਂ ਸਿਰਫ ਗੱਲ ਕਰ ਰਿਹਾ ਸੀ ਗੰਗਾ ਦੀ, ਕਿ ਜਦੋਂ ਭਗਵਾਨ ਨੇ ਪਹਿਲਾ ਕਦਮ ਨਾਪਿਆ ਸੀ ਆਕਾਸ਼ ਲੋਕ ਦੇ ਵਿੱਚ, ਜਦੋਂ ਭਗਵਾਨ ਦਾ ਕਦਮ ਪਹੁੰਚਿਆ ਤੇ ਫਿਰ ਜਿਹੜੇ ਬ੍ਰਹਮਾ ਜੀ ਨੇ ਉਹਨਾਂ ਨੇ ਕੁਝ ਪਾਣੀ ਲੈ ਕੇ ਉਸ ਚਰਨ ਨੂੰ ਧੋਤਾ, ਤੇ ਉਹ ਜਿਹੜਾ ਚਰਨਾ ਅੰਮ੍ਰਿਤ ਸੀ ਉਹਨੂੰ ਆਪਣੇ ਕਮੰਡਲ ਦੇ ਵਿੱਚ ਇੱਕ ਭਾਂਡੇ ਦੇ ਵਿੱਚ ਭਰ ਲਿਆ, ਉਹੀ ਗੰਗਾ ਸੀ, ਉਹੀ ਪਾਣੀ। ਸੋ ਇਸ ਤੋਂ ਬਾਅਦ ਐਸਾ ਹੋਇਆ ਕਿ ਇੱਕ ਰਾਜਾ ਹੋਇਆ ਭਗੀਰਥ, ਜਿਹੜਾ ਭਗੀਰਥ ਹੈ ਇਹਦੇ ਵਾਸਤੇ ਮਹਾਭਾਰਤ ਵਰਗੇ ਗ੍ਰੰਥਾਂ ਦੇ ਵਿੱਚ ਐਸਾ ਹੁੰਦਾ ਕਿ ਰਾਜੇ ਦਲੀਪ ਦਾ ਪੁੱਤਰ ਭਗੀਰਥ ਅਯੋਧਿਆ ਦਾ ਬਹੁਤ ਵੱਡਾ ਪਰਾਕਰਮੀ ਰਾਜਾ ਸੀ, ਤੇ ਇਹਨੇ ਆਪਣੇ ਵਡੇਰੇ ਸਗਰ ਦੇ 60,000 ਪੁੱਤਰਾਂ ਦੀ ਗਤੀ ਦੇ ਵਾਸਤੇ ਆਕਾਸ਼ ਤੋਂ ਗੰਗਾ ਨੂੰ ਲਿਆਉਣ ਦੀ ਚੇਸ਼ਟਾ ਕੀਤੀ ਕਿ ਉਹ ਗੰਗਾ ਲਿਆਂਦੀ ਜਾਵੇ, ਤੇ ਉਹ ਜਿਹੜੇ ਮੇਰੇ ਵੱਡੇ ਸਗਰ ਦੇ 60,000 ਪੁੱਤਰ ਨੇ ਉਹਨਾਂ ਦੀ ਗਤੀ ਹੋ ਸਕੇ, ਕਿਉਂਕਿ ਕਪਿਲ ਮੁਨੀ ਨੇ ਆਪਣੀ ਕ੍ਰੋਧ ਦੀ ਅਗਨੀ ਕਰਕੇ ਉਹ ਸਗਰ ਦੇ 60,000 ਪੁੱਤਰਾਂ ਨੂੰ ਭਸਮ ਕਰ ਦਿੱਤਾ ਸੀ, ਸਵਾਹ ਕਰ ਦਿੱਤਾ ਸੀ। ਉਹਨਾਂ ਦੀ ਗਤੀ ਦੇ ਵਾਸਤੇ ਭਗੀਰਥ ਨੇ ਚਾਹਿਆ ਕਿ ਮੈਂ ਫਿਰ ਬ੍ਰਹਮਾ ਜੀ ਦੇ ਕੋਲੋਂ ਗੰਗਾ ਨੂੰ ਮਾਤ ਲੋਕ ਤੇ ਲੈ ਕੇ ਆਵਾਂ। ਇਸ ਵਾਸਤੇ ਉਹਨੇ ਫਿਰ ਹਿਮਾਲਾ ਦੇ ਗੋਕਰਨ ਅਸਥਾਨ ਦੇ ਉੱਤੇ ਬੜੀ ਘੋਰ ਤਪੱਸਿਆ ਕੀਤੀ। ਭਗੀਰਥ ਨੇ ਤਪੱਸਿਆ ਕੀਤੀ ਤੇ ਫਿਰ ਉਹਨੇ ਤਪੱਸਿਆ ਕਰਕੇ ਤਪ ਕਰਕੇ ਬ੍ਰਹਮਾ ਜੀ ਨੂੰ ਖੁਸ਼ ਕਰ ਲਿਆ। ਬ੍ਰਹਮਾ ਜੀ ਪ੍ਰਸੰਨ ਹੋ ਕੇ ਜਦੋਂ ਪ੍ਰਤੱਖ ਹੋ ਕੇ ਭਗੀਰਥ ਦੇ ਕੋਲ ਆਏ ਤੇ ਬ੍ਰਹਮਾ ਜੀ ਨੇ ਆਖਿਆ ਕਿ ਭਗੀਰਥ ਦੱਸ ਕੀ ਮੰਗਦਾ। ਭਗੀਰਥ ਨੇ ਆਖਿਆ ਜੀ ਜਿਹੜੇ ਤੁਸੀਂ ਗੰਗਾ ਆਪਣੇ ਕਰਮੰਡਲ ਦੇ ਵਿੱਚ ਬੰਦ ਕੀਤੀ ਹੋਈ ਹੈ ਉਹ ਮਾਤ ਲੋਕ ਤੇ ਲਿਆਉਣੀ ਚਾਹੁੰਦਾ, ਉਹ ਬੜੀ ਪਵਿੱਤਰ ਹੈ, ਜਿਹਦੇ ਨਾਲ ਮੈਂ ਉਹਨਾਂ 60,000 ਸਗਰ ਦੇ ਪੁੱਤਰਾਂ ਦਾ ਕਲਿਆਣ ਕਰਨਾ ਚਾਹੁੰਦਾ। ਬ੍ਰਹਮਾ ਨੇ ਆਖਿਆ ਕਿ ਠੀਕ ਹੈ, ਉਹ ਮਾਤ ਲੋਕ ਦੇ ਉੱਤੇ ਤੇ ਮੈਂ ਭੇਜ ਦਿਆਂਗਾ, ਪਰ ਮਾਤ ਲੋਕ ਦੇ ਵਿੱਚ ਉਹਨੂੰ ਸਾਂਭਣ ਵਾਲਾ ਇੱਕੋ ਹੀ ਹੈ, ਉਹ ਹੈ ਸ਼ਿਵਜੀ। ਸ਼ਿਵਜੀ ਤੋਂ ਬਗੈਰ ਹੋਰ ਕੋਈ ਉਸ ਗੰਗਾ ਨੂੰ ਸਾਂਭ ਨਹੀਂ ਸਕਦਾ, ਇਸ ਕਰਕੇ ਜੇਕਰ ਸ਼ਿਵਜੀ ਰਾਜੀ ਹੋ ਜਾਣ ਉਸ ਗੰਗਾ ਨੂੰ ਸਾਂਭਣ ਦੇ ਵਾਸਤੇ ਤੇ ਫਿਰ ਬ੍ਰਹਮਾ ਜੀ ਕਹਿੰਦੇ ਨੇ ਮੈਂ ਗੰਗਾ ਨੂੰ ਭੇਜ ਦਿਆਂਗਾ। ਇਸ ਤੋਂ ਬਾਅਦ ਫਿਰ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਕਿ ਭਗੀਰਥ ਨੇ ਫਿਰ ਬਹੁਤ ਵੱਡਾ ਤਪ ਕੀਤਾ ਸ਼ਿਵਜੀ ਭਗਵਾਨ ਨੂੰ ਪ੍ਰਸੰਨ ਕਰਨ ਦੇ ਵਾਸਤੇ। ਆਖਿਰਕਾਰ ਸ਼ਿਵਜੀ ਭਗਵਾਨ ਵੀ ਉਹਨੇ ਪ੍ਰਸੰਨ ਕਰ ਲਏ, ਉਹਨਾਂ ਨੂੰ ਅਰਜ ਕੀਤੀ ਕਿ ਮੈਂ ਗੰਗਾ ਲਿਆਉਣੀ ਚਾਹੁੰਦਾ। ब्रह्मा जी का कहना के तुहाडे तो बगैर गंगा नूं सांभ कोई नहीं सकदा, इस करके ओनू तुसीं संभालना है। शिवजी भगवान ने वरदान दे दिता। इस तों बाद भगीरथ दे कहण दे उत्ते ओ जो करमंडल सी गंगा दा जिहड़ा भरिया सी ओनू डोलिया भगवान ब्रह्मा जी ने उपरों ते अपनियां जड़ावां दे जूड़े दे विच शिवजी ने उस नूं संभालिया। महान कोश दे करता भी लिखदे ने के लगातार 1000 वरा जड़ावां दे विच ही गंगा घूमदी रही, ओनू बाहर निकल दा कोई रस्ता ही ना मिल सकिया। उस तों बाद फिर भगीरथ दे अर्ज करन दे उत्ते शिवजी ने गंगा नूं छड्डिया। उत्थों फिर 7 जिहड़ियां धारावां ने ओह निकलियां, उन्हां दे विचों एक तारा जिहड़ी गंगा सी ओह भगीरथ दे रथ दे पिछे तुरी। इस प्रकार दे नाल भगीरथ ने वड्डा यतन करके उस गंगा नूं मात लोक दे उत्ते प्रचलित कीता। इह वी आख्या जांदा है कि गंगा नूं भगीरथी वी आख्या जांदा है, गंगा दा नाम एक भगीरथी भी है। इस प्रकार दे नाल गंगा मात लोक दे उत्ते आई ते आपां बहुत सारा इस गल दे वास्ते बड़े प्रमाण देने हां। गंगा दे पानी नूं बहुत पवित्र मन्या जांदा है। हिंदुआं दी सारियां तों सर्वोत्तम पवित्र जिहड़ी नदी है ओह गंगा मन्नी जांदी है। गुरबाणी दे विच वी अनेकां प्रमाण आउंदे ने, जिस तरह के कबीर जी लिखदे ने, कबीर मन निर्मल पाया जैसा गंगा नीर। इन्ना पवित्र हो गया कबीर जी कहिंदे ने मन जिवें गंगा दा पानी होवे। मेरा सिर्फ कहण तों पावे कि गंगा नदी नूं इन्ना ज्यादा पवित्र मन्या जांदा है। हुण इस जगह दे उत्ते रामपुरी जी प्रमाण देंदे ने कि गंगा दी धारा नूं लियांदा गया भगतां दे हित दे वास्ते मात लोक दे उत्ते। भगतन को आयो छातन टारा। इस तों इलावा भगवान जिहड़ा है ओह भगतां दे छप्पर नूं पाउण दे वास्ते वी आया, जिस तरह के नामदेव दी साखी आउंदी है कि नामदेव दे छप्पर नूं स्वयं आप आण के कारीगर बन के भगवान ने बनाया। ढारा कोठाली में भगतन को ऐसे जैसे है हाट कटाल सोनारा। ग्रंथाकार रामपुरी जी लिखदे ने के भगतां नूं ऐसा कोठाली दे विच ढालिया जिस तरह के जिहड़ा सुनियारा है ओह ढालदा है हाटक नूं सोने नूं, ते ढाल के सोने नूं तरां तरां दे गहने बना लैंदा है। इसे प्रकार दे नाल बड़ी वारी भगवान ने उसे सोने दी तरां ता दे के भगतां नूं ढालिया। सुनारा जहां है ए सारा जुगो जुग भगतन को रखवारा। हुण संत आला सिंह जी कहिंदे ने सतगुरु प्रताप सिंह सच्चे पातशाह जी नूं कि सारा जिहड़ा जहां है, सारी जिहड़ी दुनिया है, इसे तरह कहिंदी है जुगो जुग भगतन को है रखवाला, कि जुगो जुग जिहड़ा भगवान है अपने भगतां दी रक्षा करदा है, उहदी सहायता करदा है। जिस तरह कि आसा जी दी वार दे विच पाठ आउंदा है, हर जुग जुग भगत उपाया पैज रखदा आया राम राजे। जुगां तो लैके अगले जुगां दे तक हमेशा भगतां दी लाज नूं सतगुरु ते भगवान रखदा आया। इस तरह दीआं जिहड़ीआं सिफतां सी शलाघावां सी ओह कीतीआं संत आला सिंह ने। मेरे दल बचन एम संतां पाखा इउं परमोद तब भगतन राखा। ग्रंथाकार गुरबख्श सिंह रामपुरी जी बयान करदे ने इस तरह दे जेड़े कोमल वचन सी ओह संतां ने जदों बयान कीते ते सतगुरु प्रताप सिंह सच्चे पातशाह जी जेड़े भगतां दे रखक ने ओह प्रमोद दे विच आ गए, खुशी दे विच आ गए। दवै निज कर एम करते पए जिम नब अबर को सद रहे। ग्रंथाकार जी लिखदे ने कि सतगुरु प्रताप सिंह जी ने अपने दोवें हथ इस प्रकार दे नाल आकाश दे वल उठा के फैलाए ने, इस तरह लग रहा सी कि जिवें आकाश दे बदल नूं बुला रहे हों। निज रसना से अस बच पाखा पानी बहुत बहुत बो आखा। सतगुरु प्रताप सिंह ने अपने दोवे हाथ आकाश दी तरफ उठाए। इस तरह प्रतीत हो रहा सी जिवें बदलां नूं सद रहे होण। ते सतगुरु प्रताप सिंह जी ने अपनी रसना तो बचन किया। संत आला सिंह नूं कहिंदे ने कि पानी बहुत बहुत बहुआ। संत जी पानी ते बहुत है, बहुत तो बहुत है, बड़ा ज्यादा पानी। बत्ती हाथ पर जो था वार, अब पानी लियो करो नकार। सतगुरु प्रताप सिंह जी कहिंदे ने कि बत्ती हाथ डूंगा जड़ा पानी सी खुआ दे विच। सतगुरु प्रताप सिंह जी कहिंदे ने कि संत जी हुण पानी भावे हाथ दे नाल गड़वा पा के तुसी कढ लिया करो, इन्ना उच्चा आवेगा। उसी सावणी में हड़ आयो, दोए फसल को दीन पकायो। उसे ही सोनी दे विच ग्रंथाकार जी लिखदे ने कि बहुत पानी आया, दो जड़ियां फसलां सी उस पानी ने ही पका दित्ती। गेहूं चना तान बहु हुए, रीते हुए सब भर गए कुएं। सतगुरु प्रताप सिंह जी ने इन्नी कृपा कीती, इन्नी रहमत कीती। ग्रंथाकार जी लिखदे ने कि कणक बड़ी हुई है, इस तों अलावा जिहड़े चने ने जिहड़े छोले ने ओह भी बड़े होए, इस तों अलावा जिहड़ा धान है, झोना है, जिहड़ी फसल है झोने दी भाव के चौलां दी जिहड़ी फसल है ओह भी बड़ी हुई। ग्रंथाकार जी लिखदे ने रीते हुए सब भर गए कुए। जिहड़े रीते सन, रीते दा भाव हुंदा कि खाली सखणे, जेडे खूह सखणे सन पानी तो, कवि जी लिखदे ने ओह भी पानी दे नाल पूरे भरपूर हो गए, भर गए। टिब्बियां पर चोना हो लागा, निर्दयी खित को जागा पागा। ग्रंथाकार रामपुरी जी बयान करदे ने कि टिब्बियां दे उत्ते चोना होण लगा। झोने दे वास्ते बड़ी पानी दी लोड़ हुंदी है, बहुता ज्यादा पानी चाहिदा है, टिब्बियां दे उत्ते पानी किथे चढ़दा है। पर ग्रंथाकार जी लिखदे ने कि सतगुरां दी रहमत दे नाल झोना टिब्बियां दे उत्ते होया, ओह जिहड़ी धरती जिन्नू निर्दयी आख्या जांदा सी, ग्रंथाकार जी लिखदे ने उस निर्दयी धरती नूं वड्डे सतगुरां दी कृपा दे नाल भाग लग गए। फेर नह सुकी कब ही नाली, पानी हित नहीं चुरियो हाली। जड़ी नाली है ओह कवि जी लिखते ने केस तो बाद कदे नहीं सुकी, ओदे विच पानी आउंदा रहा, उथो पानी खेतियां नूं लगदा रहा। इस करके जड़ा हाली है, जड़ा किसान है, ओह कदे भी पानी तो तंग नहीं होया ते कदे नहीं चुरिया। वड प्रताप तन वड प्रताप, रामपुरी अमुक जह दात। ग्रंथाकार गुरबख्श सिंह रामपुरी जी बयान करदे ने कि धनहन सतगुरु प्रताप सिंह जी, धनहन सतगुरु प्रताप सिंह जी जिन्हां दी दात अमुक है, भाव के जिन्हां दी दात कदे निखुटदी नहीं, कदे खत्म नहीं हुंदी। इस जगह दे उते कवि जी ने अपनी साखी दी समाप्ति कीती है। अगली साखी दा कवि जी प्रारंभ कर दें। निहांग सिंह संत धर्म सिंह, तिस को इम बिरतांत। पढ़ो सुनो मिले प्रीत नित, मन को आवे शांत। ग्रंथाकार गुरबख्श सिंह जी बयान करदे ने के एक निहंग सिंह सी जिदा नाम सी धर्म सिंह। मैं उस दी वार्ता नू, ओदे बिरतांत नू बयान करदा हां। कवि जी लिखदे ने कि जेड़ा भी पढ़दा है, जेड़ा भी सुनदा है, ओनू सतगुरां दी प्रीत मिलदी है ते नित ओदे मन दे विच शांति दा वासा हुंदा। एक समय गुर करते दौरा, गुर के कोठे के गए ठौरा। ग्रंथाकार रामपुरी जी बयान करदे ने एक समय सतगुरु प्रताप सिंह सच्चे पातशाह जी दौरा कर रहे सन। ਦੌਰਾ ਕਰਦਿਆਂ ਕਰਦਿਆਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਗੁਰੂ ਕੇ ਕੋਠੇ ਨਾਂ ਦੇ ਪਿੰਡ ਦੇ ਵਿੱਚ ਜਾ ਪਹੁੰਚੇ। ਊਹਾ ਇੱਕ ਨਿਹੰਗ ਸਿੰਘ ਆਹਾ ਨਿਸ ਦਿਨ ਗੁਰ ਗੁਰ ਜਪ ਰਹਾ। ਗ੍ਰੰਥਾਕਾਰ ਜੀ ਲਿਖਦੇ ਨੇ ਉਸ ਪਿੰਡ ਦੇ ਵਿੱਚ ਇੱਕ ਨਿਹੰਗ ਸਿੰਘ ਰਹਿੰਦਾ ਸੀ ਜਿਹਦਾ ਨਾਮ ਧਰਮ ਸਿੰਘ ਸੀ। ਕਵੀ ਜੀ ਲਿਖਦੇ ਨੇ ਕਿ ਰਾਤ ਦਿਨ ਉਹ ਗੁਰੂ ਦੇ ਨਾਮ ਦਾ ਜਾਪ ਕਰਦਾ ਸੀ। ਸੋਹਣਿਓ ਉਸ ਗੁਰ ਆਏ ਤੇ ਮਨ ਮੇ ਬੜੀ ਮਿਲਨ ਕੀ ਪ੍ਰੀਤ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਉਸ ਨੂੰ ਖਬਰ ਮਿਲੀ ਹੈ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੌਰਾ ਕਰਦਿਆਂ ਕਰਦਿਆਂ ਇਸ ਇਲਾਕੇ ਦੇ ਵਿੱਚ ਆਏ ਹੋਏ ਨੇ। ਮਨ ਮੇ ਬੜੀ ਮਿਲਣ ਕੀ ਪ੍ਰੀਤ, ਕਹਿੰਦੇ ਨੇ ਕਿ ਉਹਦੇ ਮਨ ਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਨੂੰ ਮਿਲਣ ਦੀ ਪ੍ਰੀਤ ਵਧੀ। ਤਬ ਮਨ ਮੇ ਸੋਚਤ ਪਿਆ ਮਮ ਦਸਵੇਂ ਕੋ ਬਾਣਾ ਗਹਿਆ। ਪਰ ਕਵੀ ਜੀ ਲਿਖਦੇ ਨੇ ਕਿ ਉਸਨੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਉਹਦੇ ਮਨ ਦੇ ਵਿੱਚ ਐਸਾ ਵਿਚਾਰ ਪੈਦਾ ਹੋਇਆ ਕਿ ਮੈਂ ਤੇ ਦਸਵੇਂ ਪਾਤਸ਼ਾਹ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਾਣੀ ਨੂੰ ਪਹਿਨਿਆ, ਮੈਂ ਤੇ ਉਹਨਾਂ ਨੂੰ ਆਪਣਾ ਗੁਰੂ ਮੰਨਦਾ ਹਾਂ ਤੇ ਉਹਨਾਂ ਦਾ ਬਣਿਆ ਹੋਇਆ। ਦਸਵੇਂ ਬਿਨ ਨਹਿ ਔਰ ਗੁਰੂ ਹੈ ਇਮ ਕਛ ਹੋ ਕਾ ਲੈਤ ਯੁਰੂ ਹੈ। ਤੇ ਦਸਵੇਂ ਪਾਤਸ਼ਾਹ ਤੋਂ ਬਾਅਦ ਤੇ ਕੋਈ ਗੁਰੂ ਹੋਇਆ ਹੀ ਨਹੀਂ ਹੈ। ਐਸਾ ਮਨ ਦੇ ਵਿੱਚ ਉਹਦੇ ਖਿਆਲ ਪੈਦਾ ਹੋਇਆ ਕਿ ਦਸਵੇਂ ਪਾਤਸ਼ਾਹ ਤੋਂ ਬਾਅਦ ਕੋਈ ਗੁਰੂ ਨਹੀਂ ਹੈ। ਇਸ ਤਰ੍ਹਾਂ ਹੌਕਾ ਜਿਹਾ ਉਹਨੇ ਆਪਣੇ ਹਿਰਦੇ ਦੇ ਵਿੱਚ ਭਰਿਆ, ਪਰ ਮਿਲਣ ਦੀ ਲਾਲਸਾ ਬੜੀ ਸੀ। ਇਹ ਤੋ ਕੂਕਿਆਂ ਲੀਓ ਬਣਾਏ ਦਵਾਦਸ ਕੋ ਭਤੀਜਾ ਆਇਆ ਹੈ। ਉਹ ਨਿਹੰਗ ਸਿੰਘ ਆਪਣੇ ਮਨ ਦੇ ਵਿੱਚ ਸੋਚਦਾ ਕਿ ਇਹ ਤੇ ਗੁਰੂ ਕੋਕਿਆਂ ਨੇ ਆਪਣੇ ਆਪ ਹੀ ਬਣਾ ਲਿਆ। ਕਹਿੰਦੇ ਨੇ ਦਵਾਦਸ ਕੋ ਭਤੀਜਾ ਹੈ, ਦਵਾ ਤੇ ਦਸ ਭਾਵ ਕੇ ਬਾਰਾਂ, ਭਾਵ ਕੇ ਬਾਰਵੇਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਭਤੀਜਾ ਇਸ ਨੂੰ ਕੋਕੇ ਕਹਿੰਦੇ ਨੇ। ਚੌਦਵਾਂ ਨਾਨਕ ਬਣਿਓ ਬੈਠਾ ਅਬ ਆਏ ਹੈ ਨਿਕਟ ਇਕੱਠਾ। ਸੋਚਣ ਲੱਗਾ ਕਿ ਚੌਦਵਾਂ ਨਾਨਕ ਬਣ ਕੇ ਇਹ ਨਾਮਧਾਰੀਆਂ ਦਾ ਗੁਰੂ ਬੈਠਾ ਹੋਇਆ, ਪਰ ਇਸ ਵੇਲੇ ਉਹ ਇੱਥੇ ਲਾਗੇ ਹੀ ਆਇਆ। ਚਾਹੇ ਕੌਣ ਬਰਨ ਤੇ ਕੇਰਾ ਮਮ ਦਿਲ ਇਸ ਕੋ ਚਾਹੇ ਹੇਰਾ। ਉਹਦੇ ਮਨ ਦੇ ਵਿੱਚ ਵਿਚਾਰ ਪੈਦਾ ਹੋਇਆ ਕਿ ਚਾਹੇ ਕੁਝ ਵੀ ਹੈ, ਕੋਈ ਉਹਦੀ ਵਰਨ ਹੈ ਜਾਂ ਕੋਈ ਜਾਤੀ ਹੈ, ਪਰ ਮੇਰਾ ਜਿਹੜਾ ਮਨ ਹੈ ਇਹ ਜ਼ਰੂਰ ਚਾਹੁੰਦਾ ਹੈ ਕਿ ਮੈਂ ਇੱਕ ਵਾਰੀ ਉਸ ਪ੍ਰਤਾਪ ਸਿੰਘ ਦਾ ਦਰਸ਼ਨ ਕਰਾਂ। ਦਰਸ ਕਰੂੰ ਜੋ ਆਪੂ ਆਵੇਂ ਨਾਨਕ ਕੋ ਬਪ ਮੋਹਿ ਦਰਸਾਵੇਂ। ਉਹਦਾ ਮਨ ਐਸਾ ਕੀਤਾ ਕਿ ਮੈਂ ਦਰਸ਼ਨ ਕਰਾਂ। ਗ੍ਰੰਥਾਕਾਰ ਜੀ ਲਿਖਦੇ ਨੇ ਉਹਨੇ ਆਪਣੇ ਮਨ ਦੇ ਵਿੱਚ ਸੋਚਿਆ ਕਿ ਜੇਕਰ ਆਪਣੇ ਆਪ ਹੀ ਆਣ ਕੇ ਮੈਨੂੰ ਦਰਸ਼ਨ ਦੇਣਗੇ ਤੇ ਤਾਂ ਮੈਂ ਗੁਰੂ ਮੰਨਾਂਗਾ। ਇਸ ਤੋਂ ਇਲਾਵਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜੇਕਰ ਉਹਨਾਂ ਦੇ ਸਰੂਪ ਦੇ ਵਿੱਚੋਂ ਮੈਨੂੰ ਦਰਸ਼ਨ ਹੋਵੇਗਾ ਤਾਂ ਮੇਰੀ ਉਹਨਾਂ ਦੇ ਉੱਤੇ ਪ੍ਰਤੀਤ ਵੱਜੇਗੀ। ਤਬ ਮਾਨੋ ਮਨ ਗੁਰੂ ਕੀ ਕਰਨੀ ਤੋ ਲਾਗੂ ਤਿਸ ਸ਼ਿਸ਼ ਹੋਏ ਸਰਣੀ। ਭਾਵ ਕੇ ਜੇਕਰ ਗੁਰੂ ਨਾਨਕ ਦਾ ਦਰਸ਼ਨ ਉਹਦੇ ਵਿੱਚੋਂ ਹੋਵੇਗਾ ਤੇ ਆਪਣੇ ਆਪ ਜੇਕਰ ਮੈਨੂੰ ਆਣ ਕੇ ਮਿਲਣਗੇ ਤਾਂ ਮੈਂ ਗੁਰੂ ਦੀ ਵੱਡੀ ਕਰਨੀ ਨੂੰ ਜਾਣਾਗਾ ਤੇ ਫੇਰ ਮੈਂ ਉਹਨਾਂ ਦਾ ਸ਼ਿਸ਼ ਬਣ ਕੇ ਉਹਨਾਂ ਦਾ ਸੇਵਕ ਬਣ ਕੇ ਉਹਨਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਾਂਗਾ।
ਇਤ ਵਲ ਸਤਿਗੁਰ ਨਿਕਟ ਪਧਾਰੇ ਘੋੜਾ ਲੈ ਗੇ ਰਹੋ ਖਾਰੇ।
ਗ੍ਰੰਥਾਕਾਰ ਜੀ ਲਿਖਦੇ ਨੇ ਉਸ ਨੇ ਆਪਣੇ ਮਨ ਦੇ ਵਿਚ ਐਸੀ ਵਿਚਾਰਧਾਰਾ ਬਣਾਈ ਹੈ ਤੇ ਦੂਜੇ ਪਾਸੇ ਅੰਤਰਜਾਮੀ ਸਤਿਗੁਰੂ ਪ੍ਰਤਾਪ ਸਿੰਘ ਜੀ ਉਹਦੀ ਮਨੋਦਸ਼ਾ ਨੂੰ ਜਾਣ ਗਏ ਤੇ ਸਤਿਗੁਰੂ ਜੀ ਜਦੋਂ ਇਸ ਪਾਸੇ ਆਏ ਤੇ ਸਤਿਗੁਰਾਂ ਨੇ ਆਪਣੇ ਘੋੜੇ ਨੂੰ
ਉਖਾੜ ਕੇ ਰਾਹ ਤੋਂ ਕੁਰਾਹੇ ਪਾ ਲਿਆ, ਭਾਵ ਕੇ ਡਾਂਡੇ ਮਿੰਡੇ ਹੀ ਘੋੜੇ ਨੂੰ ਦੌੜਾਇਆ। ਸ਼ੀਗਰ ਬਾਰ ਟਿਗ ਗਯੋ ਤੁਰੰਗ, ਤ੍ਰਬਕ ਉਠਿਓ ਸਿੰਘ ਸਾਹਿਬ ਨਿਹੰਗ। ਬੜੀ ਸ਼ੀਘਰਤਾ ਦੇ ਨਾਲ ਹੀ, ਬੜੀ ਛੇਤੀ ਹੀ ਸਤਿਗੁਰਾਂ ਦਾ ਘੋੜਾ ਉਸ ਨਿਹੰਗ ਸਿੰਘ ਦੇ ਘਰ ਦੇ ਦਰਵਾਜੇ ਤੇ ਜਾ ਖਲੋਤਾ। ਇਕਦਮ ਤ੍ਰਬਕ ਕੇ ਉਹ ਨਿਹੰਗ ਸਿੰਘ ਉੱਠ ਪਿਆ। ਨਾਨਕ ਗੁਰ ਗੋਬਿੰਦ ਸਿੰਘ ਪਿਖਿਓ, ਫੇਰ ਸਰੂਪ ਜੈਸ ਥਾ ਦਿਖਿਓ। ਜਦੋਂ ਉੱਠ ਕੇ ਦਰਸ਼ਨ ਕੀਤਾ ਤੇ ਪਹਿਲਾਂ ਸਤਿਗੁਰੂ ਪ੍ਰਤਾਪ ਸਿੰਘ ਦਾ ਦਰਸ਼ਨ ਗੁਰੂ ਨਾਨਕ ਦੇ ਰੂਪ ਦੇ ਵਿੱਚ ਉਸ ਨਿਹੰਗ ਸਿੰਘ ਨੂੰ ਹੋਇਆ। ਉਹਨੇ ਤੇ ਸਿਰਫ ਗੁਰੂ ਨਾਨਕ ਦੇ ਦਰਸ਼ਨ ਦੀ ਹੀ ਮੰਗ ਕੀਤੀ ਸੀ, ਪਰ ਕਵੀ ਜੀ ਲਿਖਦੇ ਨੇ ਕਿ ਦੁੱਗਣੀ ਗੱਲ ਹੋ ਗਈ। ਪਹਿਲਾਂ ਸਤਿਗੁਰੂ ਨਾਨਕ ਦੇ ਨਾਨਕ ਜੀ ਦਿਸੇ ਤੇ ਫਿਰ ਉਹੀ ਸਰੂਪ ਸਤਿਗੁਰੂ ਗੋਬਿੰਦ ਸਿੰਘ ਦਾ ਦਿਸਿਆ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਫੇਰ ਸਰੂਪ ਜੈਸਾ ਥਾ ਦਿਖਿਓ, ਤੇ ਫਿਰ ਜਿਸ ਤਰ੍ਹਾਂ ਦਾ ਸਤਿਗੁਰੂ ਪ੍ਰਤਾਪ ਸਿੰਘ ਦਾ ਸਰੂਪ ਸੀ ਵੈਸਾ ਹੀ ਸਰੂਪ ਬਣ ਗਿਆ। ਉਠ ਕਰ ਚਰਨਨ ਮਾਹਿਲ ਪਟਾਣਾ, ਪੁਲ ਕਾਵਤ ਮਨ ਹੋਏ ਮਸਤਾਨਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਉੱਠ ਕੇ ਚੱਟ ਹੀ ਉਹ ਜਿਹੜਾ ਨਿਹੰਗ ਸਿੰਘ ਸੀ ਉਹ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਨਾਲ ਲਿਪਟਿਆ। ਕਵੀ ਜੀ ਲਿਖਦੇ ਨੇ ਪੁਲ ਕਾਵਤ ਮਨ ਹੋਏ ਮਸਤਾਨਾ, ਰੌਂਗਟੇ ਖੜੇ ਹੋ ਗਏ ਨੇ, ਲੂੰ ਕੰਡੇ ਖੜੇ ਹੋ ਗਏ ਨੇ, ਤੇ ਮਨੋ ਮਨ ਮਸਤਾਨਾ ਹੋ ਗਿਆ, ਮਸਤੀ ਦੀ ਹਾਲਤ ਦੇ ਵਿੱਚ ਹੋ ਗਿਆ। ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਹੋਏ ਸਗਲੇ ਜੂਹੀ। ਤੇ ਫਿਰ ਉਸਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਸ਼ਲਾਘਾ ਦਾ ਬਿਆਨ ਕੀਤਾ। ਕਹਿੰਦਾ ਤੂੰ ਹੀ ਤੂੰ ਹੀ ਤੂੰ ਹੀ, ਪਹਿਲੀ ਤੂੰ ਹੀ ਦਾ ਭਾਵ ਹੈ ਕਿਉਂਕਿ ਤਿੰਨ ਸਮੇਂ ਮੰਨੇ ਜਾਂਦੇ ਨੇ ਤੇ ਸਤਿਗੁਰੂ ਤਿੰਨੇ ਸਮਿਆਂ ਦਾ ਗਿਆਤਾ ਮੰਨਿਆ ਜਾਂਦਾ। ਕਹਿੰਦਾ ਤੂੰ ਹੀ ਭਾਵ ਕੇ ਪਿਛਲੇ ਸਮਿਆਂ ਦੇ ਵਿੱਚ ਵੀ ਤੂੰ ਹੀ ਸੈਂ, ਅੱਗੇ ਕਹਿੰਦੇ ਨੇ ਤੂੰ ਹੀ ਇਸ ਵਰਤਮਾਨ ਦੇ ਵਿੱਚ ਵੀ ਤੂੰ ਹੀ ਹੈ, ਅੱਗੇ ਫਿਰ ਤੀਸਰੀ ਵਾਰੀ ਲਿਖਦੇ ਨੇ ਤੂੰ ਹੀ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੂੰ ਹੋਵੇਗਾ। ਭਾਵ ਕੇ ਤੂੰ ਸੀ ਤੂੰ ਹੈ ਤੇ ਤੂੰ ਹੋਵੇਗਾ। ਇਸ ਤੋਂ ਅੱਗੇ ਕਹਿੰਦੇ ਨੇ ਤੂੰ ਹੀ ਹੋਏ ਸਗਲੇ ਜੂਹੀ, ਹਰ ਇੱਕ ਜਗ੍ਹਾ ਦੇ ਉੱਤੇ ਤੂੰ ਹੈ, ਹਰ ਇੱਕ ਜੂਹ ਦੇ ਵਿੱਚ ਤੂੰ ਹੈ, ਹਰ ਇੱਕ ਜਗ੍ਹਾ ਦੇ ਉੱਤੇ ਸਤਿਗੁਰੂ ਤੇਰਾ ਵਾਸਾ ਹੈ। ਲਹਿਰ ਲੈ ਸਿੰਘ ਜਬ ਆਏ ਜਾਏ ਪਧਾਰੇ, ਨਿਹੰਗ ਸਿੰਘ ਸਭ ਪ੍ਰਤੀ ਉਚਾਰੇ। ਮਗਰਲੇ ਜਿਹੜੇ ਸਿੰਘ ਸਨ ਜਦੋਂ ਉੱਥੇ ਪਹੁੰਚੇ ਤੇ ਫਿਰ ਉਹ ਜਿਹੜਾ ਨਿਹੰਗ ਸਿੰਘ ਹੈ ਜਿਹਦਾ ਨਾਮ ਧਰਮ ਸਿੰਘ ਹੈ ਉਹ ਸਾਰਿਆਂ ਨੂੰ ਇਸ ਤਰ੍ਹਾਂ ਕਹਿੰਦਾ ਹੈ। ਗੁਰੂ ਲਾ ਦੋ ਗੁਰੂ ਲਾ ਦੋ ਲਾ ਦੋ, ਸਾਚੋ ਗੁਰ ਨਹੀਂ ਭੁੱਲਿਓ ਸਾਧੋ। ਤੇ ਫਿਰ ਉਸਨੇ ਇਸ ਤਰ੍ਹਾਂ ਸਾਰਿਆਂ ਨੂੰ ਆਖਿਆ ਗੁਰੂ ਲਾ ਦੋ ਗੁਰੂ ਲਾ ਦੋ ਲਾ ਦੋ, ਭਾਵ ਕੇ ਗੁਰੂ ਮੈਂ ਲੱਭ ਲਿਆ ਹੈ, ਮੈਂ ਗੁਰੂ ਲੱਭ ਲਿਆ ਹੈ, ਸਾਚਾ ਗੁਰੂ ਨਹੀਂ ਭੁੱਲਿਓ ਸਾਧੋ, ਇਹ ਸੱਚਾ ਗੁਰੂ ਹੈ, ਇਹ ਸਾਧੋ ਭੁੱਲਿਓ ਨਾ। ਜਿਸ ਤਰ੍ਹਾਂ ਕਿ ਇਤਿਹਾਸ ਦੇ ਵਿੱਚ ਪ੍ਰਮਾਣ ਆਉਂਦਾ ਹੈ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਭੋਰੇ ਦੇ ਵਿੱਚ ਹੀ ਰਹਿੰਦੇ ਸਨ, ਤੇ ਜਿਹੜਾ ਮੱਖਣ ਸ਼ਾਹ ਲਵਾਣਾ ਸੀ ਉਹਨੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਪ੍ਰਗਟ ਕੀਤਾ, ਲੱਭਿਆ। ਇਹ ਬਹੁਤ ਲੰਮਾ ਇਤਿਹਾਸ ਹੈ ਕਿ ਕਿਸ ਤਰ੍ਹਾਂ ਲੱਭਿਆ, ਪਰ ਬਹੁਤ ਪ੍ਰਚਲਿਤ ਇਤਿਹਾਸ ਹੈ। ਇਸ ਤੋਂ ਸਾਰੇ ਜਾਣੂ ਨੇ ਕਿ ਫਿਰ ਜਿਹੜਾ ਮੱਖਣ ਸ਼ਾਹ ਲਵਾਣਾ ਸੀ ਉਹਨੇ ਭੋਰੇ ਤੇ ਚੜ ਕੇ ਪੱਲਾ ਫੇਰਿਆ ਤੇ ਆਖਿਆ ਸੀ ਗੁਰੂ ਲਾਧੋ ਰੇ ਗੁਰੂ ਲਾਧੋ ਰੇ, ਹੇ ਸੰਗਤੋ ਮੈਂ ਗੁਰੂ ਲੱਭ ਲਿਆ, ਮੈਂ ਗੁਰੂ ਲੱਭ ਲਿਆ ਹੈ, ਇਹ ਜਿਹੜੇ ਬਾਕੀ ਬੈਠੇ ਨੇ ਸਾਰੇ ਢੋਂਗੀ ਨੇ ਪਖੰਡੀ ਨੇ, ਸੱਚਾ ਗੁਰੂ ਤੇ ਭੋਰੇ ਦੇ ਵਿੱਚ ਬੈਠਾ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਉਸ ਵੇਲੇ ਫਿਰ ਉਸ ਧਰਮ ਸਿੰਘ ਨੇ ਵੀ ਐਸਾ ਆਖਿਆ ਕਿ ਸੱਚਾ ਗੁਰੂ ਹੈ, ਇਸ ਤੋਂ ਭੁੱਲਿਓ ਨਾ, ਮੈਂ ਗੁਰੂ ਨੂੰ ਲੱਭ ਲੈ। ਪ੍ਰਭ ਯੂੰ ਹਾਸੇ ਗਏ ਅਗਾਰੀ, ਸਿੰਘ ਨਿਹੰਗ ਪਇਓ ਹਿਤਕਾਰੀ। ਇਸ ਤਰ੍ਹਾਂ ਦੀ ਕਿਰਪਾ ਕਰਕੇ, ਇਸ ਤਰ੍ਹਾਂ ਦਾ ਕੌਤਕ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ, ਕਵੀ ਜੀ ਲਿਖਦੇ ਨੇ, ਉਥੋਂ ਅੱਗੇ ਚਲੇ ਗਏ। ਉਹ ਜਿਹੜਾ ਨਿਹੰਗ ਸਿੰਘ ਸੀ ਸਤਿਗੁਰਾਂ ਦਾ ਬਹੁਤ ਹਿਤਕਾਰੀ ਬਣ ਗਿਆ, ਪ੍ਰੇਮੀ ਬਣ ਗਿਆ।
रामपुरी जिस को परताप, ताको नाम गुरु परताप। ग्रंथाकार गुरबख्श सिंह रामपुरी जी बयान करदे ने कि हे रामपुरी, ए जड़ा सारिया तो वड्डा प्रताप है, जड़ा प्रताप है इस गुरु दा नाम प्रताप सिंह है। भाव के जिदा सारिया तो वड्डा रामपुरी प्रताप है, उस गुरु दा नाम है प्रताप सिंह। कवि जी अगली साखी दा प्रारंभ कर दे।
दीद मरीद जो तैह के तिन की एम दसतान, जोगा जोगा जिम पया तिम है वह इंसान।
ग्रंथाकार गुरबख्श सिंह रामपुरी जी बयान कर दे ने के दीद मरीद जो तह के जेडे सतगुरां दी दीद दे उना दे दर्शन दे मुरीद ने, उना दे सेवक ने, ए उना दी दास्तान है जेडी मैं सुनाउन लगा हां, ए उना दी कथा है। कवि जी लिखदे ने जोगा जोगा जिम पया, भाव के जिस तरह जोगा जेड़ा सतगुरु गोविंद सिंह दा सिख सी, जेड़ा के सतगुरां दी कृपा दे नाल गुरु जोगा ही हो गया। कवि जी लिखदे ने तिम है वह इंसान, जेड़ा सतगुरां दी कृपा दा पात्र बनदा है ओ इंसान ऐसा है जिस तरह के जोगा गुरु जोगा हो गया सी।
तन है वह जन अत तन वा को तन मन, सास उस वास जिन किए पर ताप के।
कवि रामपुरी जी बयान करदे ने के तन ओ मनुख ने, अते तन ही उना दे शरीर ने जिन्ना ने अपने तन मन ते तानू सतगुरु नू सौंपया है। कवि जी लिखदे ने सास औ सवास जिन है किए प्रताप के, जिन्ना सेवका ने अपने प्राणा नू अपने स्वासा नू सतगुरु प्रताप सिंह सच्चे पातशाह जी दे लेखे ला दिता ओ तनता दे योग ने।
दरबायातर ना रहे कछ मन जा ना कहे।
इस तो अलावा ग्रंथाकार जी लिखदे ने के दर्ब तो पाव के माया तो आतर ओ कदे नहीं रेंदे। इस तो अलावा जेड़ा मनजा है जेड़ा काम है ओ भी कदे ओना नू कुछ नहीं कहिंदा।
नींद खुदया ना दहे उबे सहना मिलाप के।
इस तो अलावा ग्रंथाकार जी लिखदे ने ओना नू नींद ते भुख कदे भी नहीं साड़दी, पाव के कदे भी तंग नहीं करदी उबे साह ना मिलाप के। इस तो अलावा ओना दा सहले तरीके दे नाल सतगुरु दे नाल मिलाप हुंदा है। कवि जी लिखदे ने ओना दे उबे साह नहीं हुंदे, ओना दे साह नहीं उखड़दे, सहज दे नाल मिलाप हुंदा है।
काल कूट यमी वा को लागते हैं एक रस, जन्म यो मरण रह डर ना सराप के।
कालकूट आख्या जांदा है जहर नू। कवि जी लिखदे ने के जेड़ा जहर है ते जेड़ा अमी है, पाव के जेड़ा अमृत है ओना नू इको समान लगदा है, इको रस, पावे अमृत होवे ते पावे जहर होवे, अमृत ते जहर दा जेड़ा अंतर है ओ मिट जांदा है, इको रस ऐसा सिखां नू लगदे ने। जन्म औ मरण रह, जन्म ते मरण दे चक्कर दे विचों ओ निकल जांदे ने। डर ना सराप के, किसे दा किसे भी प्रकार दा दित्ता होया सराप नहीं लगदा, पाप के सराप दा डर ही मुक जांदा।
जोहार यो जोहार वाको रामपुरी हर वार, साथ साक सर बंद छोड़ हो गए जो आपके।
ग्रंथाकार गुरबख्श सिंह रामपुरी जी बयान करदे ने कि मैं नमस्कार करदा हां, मैं नमस्कार करदा हां उन्हां दे चरणां दे उते हर वारी जेड़े कि अपने साकां दे संबंधां नूं छड के सिर्फ सतगुरु प्रताप सिंह सच्चे पातशाह जी दे हो के रह गए।
सूबा वड्डे प्रताप को मार्ग मार्ग जाए, नंबरदार अरूढ़ सिंह बूझण लाग्यो ताहे।
ग्रंथाकार जी लिखदे ने एक समय दी वार्ता मैं बयान करदा हां कि सतगुरु प्रताप सिंह सच्चे पातशाह जी दा एक थापिया होया सूबा सी,
ਉਹ ਰਸਤੇ ਦੇ ਉੱਤੇ ਚਲਿਆ ਜਾ ਰਿਹਾ ਸੀ ਬੜਾ ਕਾਹਲੀ ਕਾਹਲੀ। ਇੱਕ ਲੰਬੜਦਾਰ ਸੀ ਜਿਹਦਾ ਨਾਮ ਅਰੋੜ ਸਿੰਘ ਸੀ। ਉਹਨੇ ਜਾਂਦੇ ਹੋਏ ਸੂਬਾ ਜੀ ਨੂੰ ਜਾਂਦਿਆਂ ਹੋਇਆਂ ਵੇਖਿਆ ਤੇ ਫਿਰ ਪੁੱਛਿਆ, ਇਮ ਲਾਗਿਓ ਸਿੰਘ ਕਹਿਣ ਅਰੂੜ ਜਾਏ ਉਹ ਡਾਂ ਰਹਿਓ ਕਿਤ ਤੂੜ। ਬੜੀ ਕਾਹਲੀ ਕਾਹਲੀ ਚਲਿਆ ਜਾ ਰਿਹਾ ਸੀ ਤੇ ਜਿਹੜਾ ਸੀ ਅਰੂੜ ਸਿੰਘ ਉਹ ਪੁੱਛਣ ਲੱਗਾ ਕਿ ਕਾਹਲੀ ਕਾਹਲੀ ਧੂੜ ਨੂੰ ਉਡਾਉਂਦਾ ਹੋਇਆ ਕਿੱਥੇ ਜਾ ਰਿਹਾ। ਕਿਤ ਵੱਲ ਅੱਜ ਪਿਆਨਾ ਕੀਆ ਮਮ ਬੂਜਣ ਕੋ ਚਾਹੋ ਹੀਆ। ਮੇਰਾ ਹਿਰਦਾ ਕੀਤਾ, ਮੇਰਾ ਦਿਲ ਕੀਤਾ ਕਿ ਮੈਂ ਤੇਰੇ ਤੋਂ ਪੁੱਛਾਂ, ਇਸ ਕਰਕੇ ਮੈਂ ਤੈਨੂੰ ਪੁੱਛਦਾ ਹਾਂ ਕਿ ਅੱਜ ਕਿਹੜੇ ਪਾਸੇ ਤਿਆਰੀ ਕੀਤੀ ਹੈ, ਕਿੱਧਰ ਨੂੰ ਜਾ ਰਿਹਾ। ਕਰ ਨਾ ਕਰ ਬਤਾਵੋ ਮੋਹ ਕੈਸੇ ਜਾਵਣ ਹੋਇਓ ਤੋਹ। ਅਰੂੜ ਸਿੰਘ ਨੇ ਸੂਬਾ ਜੀ ਨੂੰ ਆਖਿਆ ਕਿ ਦਇਆ ਨੂੰ ਤਾਰਨ ਕਰਕੇ ਮੈਨੂੰ ਬਤਾਓ, ਮੈਨੂੰ ਦੱਸੋ ਕਿ ਇਸ ਪਾਸੇ ਜਾਵਣਾ ਤੁਹਾਡਾ ਕਿਉਂ ਹੋ ਰਿਹਾ, ਇੱਧਰ ਕਾਹਦੇ ਵਾਸਤੇ ਜਾ ਰਹੇ। ਤਿਸ ਪ੍ਰਤੀਮ ਸੂਬਾ ਜੀ ਬੋਲੇ ਗੁਰ ਦਰਸ਼ਨ ਕੋ ਜਾਉ ਟੋਲੇ। ਤੇ ਜਦੋਂ ਅਰੂੜ ਸਿੰਘ ਨੰਬਰਦਾਰ ਨੇ ਪੁੱਛਿਆ ਕਿ ਸੂਬਾ ਜੀ ਕਿੱਧਰ ਜਾ ਰਹੇ ਹੋ ਕਾਹਲੀ ਕਾਹਲੀ, ਅੱਗੋਂ ਫਿਰ ਸੂਬਾ ਜੀ ਨੇ ਜਵਾਬ ਦਿੱਤਾ, ਕਹਿੰਦੇ ਨੇ ਹੇ ਪਿਆਰਿਆ, ਮੈਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਜਾ ਰਿਹਾ। ਮਾਮ ਸੁਣਿਓ ਹੈ ਆਇਓ ਮਾਹੀ ਇਸ ਕਾਰਨ ਬਣਿਓ ਮੈਂ ਰਾਹੀ। ਸੂਬਾ ਜੀ ਕਹਿੰਦੇ ਨੇ ਕਿ ਮੈਂ ਸੁਣਿਆ, ਮੈਨੂੰ ਪਤਾ ਲੱਗਾ ਹੈ ਕਿ ਲਾਗੇ ਹੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਮੇਰੇ ਜੋ ਮਾਹੀ ਨੇ ਉਹ ਪਹੁੰਚੇ ਹੋਏ ਨੇ, ਇਸੇ ਕਾਰਨ ਕਰਕੇ ਮੈਂ ਰਾਹੀ ਬਣਿਆ ਹਾਂ, ਭਾਵ ਕਿ ਉਹਨਾਂ ਦਾ ਦਰਸ਼ਨ ਕਰਨ ਦੇ ਵਾਸਤੇ ਕਾਲੀ ਕਾਲੀ ਰਸਤੇ ਦੇ ਉੱਤੇ ਚਲਿਆ ਜਾ ਰਿਹਾ। ਮੋਕੋ ਪੀ ਲੈ ਚਾਲੋ ਸਾਗੇ ਹੱਥ ਬੰਦ ਦੋਏ ਹੋਇਓ ਆਗੇ। ਜਦੋਂ ਸੂਬਾ ਜੀ ਨੇ ਅਰੂੜ ਸਿੰਘ ਨੂੰ ਆਖਿਆ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਆਏ ਨੇ, ਮੈਂ ਤੇ ਉਹਨਾਂ ਦਾ ਦਰਸ਼ਨ ਕਰਨ ਦੇ ਵਾਸਤੇ ਜਾ ਰਿਹਾ, ਉਸ ਵੇਲੇ ਦੋਵੇਂ ਹੱਥ ਜੋੜ ਕੇ ਅੱਗੇ ਹੋ ਕੇ ਅਰਜ ਕੀਤੀ ਇਸ ਅਰੂੜ ਸਿੰਘ ਨੇ, ਕਹਿੰਦਾ ਕਿ ਜੇਕਰ ਸਤਿਗੁਰਾਂ ਦੇ ਕੋਲ ਚੱਲਿਓ ਤੇ ਕਿਰਪਾ ਕਰਕੇ ਮੈਨੂੰ ਵੀ ਨਾਲ ਲੈ ਕੇ ਚੱਲੋ। ਦੇਖਿਓ ਅਜਮਤ ਤਬ ਗੁਰ ਕੇਰੀ ਬਿਗੜੀ ਸਵਾਰ ਦੇਵੇਂ ਜੇ ਮੇਰੀ। ਕਹਿੰਦਾ ਕਿ ਜੇਕਰ ਸਤਿਗੁਰੂ ਪ੍ਰਤਾਪ ਸਿੰਘ ਜੀ ਮੇਰੀ ਵਿਗੜੀ ਨੂੰ ਸਵਾਰ ਦੇਣਗੇ ਤੇ ਫਿਰ ਮੈਂ ਤੁਹਾਡੇ ਗੁਰੂ ਦੀ ਵੱਡੀ ਅਜਮਤ ਨੂੰ ਦੇਖ ਲਵਾਂਗਾ। ਇਮ ਬਚ ਨਿਮਰਤ ਕਹੇ ਅਰੂੜ ਕਰਮ ਰੇਖ ਕੀ ਬਾਤ ਹੈ ਗੂੜ। ਇਸ ਤਰ੍ਹਾਂ ਦੀ ਗੱਲ ਕੀਤੀ ਅਰੂੜ ਸਿੰਘ ਨੇ ਕਿ ਜੇਕਰ ਮੇਰੀ ਵਿਗੜੀ ਨੂੰ ਸਵਾਰ ਦੇਣਗੇ ਤਾਂ ਮੈਂ ਜਾਣਾਂਗਾ ਕਿ ਗੁਰੂ ਅੰਤਰਜਾਮੀ ਹੈ। ਕਵੀ ਜੀ ਲਿਖਦੇ ਨੇ ਕਿ ਨਿਮਰਤਾ ਦੇ ਨਾਲ ਹੀ ਐਸੇ ਅਰੂੜ ਸਿੰਘ ਨੇ ਬਚਨ ਕੀਤੇ ਨੇ। ਕਰਮ ਰੇਖ ਕੀ ਬਾਤ ਹੈ ਗੂੜ, ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਕਰਮਾਂ ਦੀ ਜਿਹੜੀ ਰੇਖਾ ਹੈ ਉਹ ਬੜੀ ਗੂੜੀ ਹੈ। ਸੰਗ ਲੀਏ ਜੁਜ ਚਾਲੇ ਰਲ ਕੇ ਪਹੁੰਚੇ ਪ੍ਰਭ ਟਿਗ ਜਾਮ ਸੋ ਪਲਕੇ। ਸੂਬਾ ਜੀ ਨੇ ਆਖਿਆ ਜੇ ਤੇਰਾ ਦਿਲ ਕਰਦਾ ਤੇ ਚੱਲ ਭਾਈ, ਆਪਾਂ ਰਲ ਕੇ ਦੋਵੇਂ ਚੱਲਦੇ ਆ। ਦੋਵੇਂ ਚੱਲ ਪਏ। ਕਵੀ ਜੀ ਲਿਖਦੇ ਨੇ ਅਗਲੇ ਦਿਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਜਾ ਪਹੁੰਚੇ। ਕਰ ਨਮਸਕਾਰ ਦੀਵਾਨ ਮੇ ਬੈਠੇ ਪ੍ਰਭ ਬੂਜੋ ਆਏ ਹੋ ਕੈਠੇ। ਮੱਥਾ ਟੇਕ ਕੇ ਨਮਸਕਾਰ ਕਰਕੇ ਦੀਵਾਨ ਦੇ ਵਿੱਚ ਬੈਠ ਗਏ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਬਚਨ ਕੀਤਾ, ਕਹਿੰਦੇ ਨੇ ਆਏ ਕੈਠੇ, ਭਾਵ ਕਿ ਤੁਸੀਂ ਕਿੱਥੋਂ ਆਏ ਹੋ। ਅਰੂੜ ਸਿੰਘ ਪਿਖ ਗਹਿਰ ਗੰਭੀਰ ਬੇਦਿਓ ਹੀਓ ਅਨਿਆਲੇ ਤੀਰ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਬੜੇ ਗਹਿਰੇ ਨੇ, ਜਿਹੜੇ ਬੜੇ ਗੰਭੀਰ ਨੇ, ਉਹਨਾਂ ਨੇ ਗਉ ਦੇ ਨਾਲ ਇਸ ਅਰੂੜ ਸਿੰਘ ਦੇ ਵੱਲ ਵੇਖਿਆ। ਗੁਰਬਾਣੀ ਦੇ ਵਿੱਚ ਪਾਠ ਹੁੰਦਾ ਕਿ ਗੁਰੂ ਬੜਾ ਗਹਿਰਾ ਹੁੰਦਾ, ਗੁਰੂ ਬੜਾ ਗੰਭੀਰ ਵੀ ਹੁੰਦਾ। ਸਤਿਗੁਰ ਗਹਿਰ ਗੰਭੀਰ ਹੈ, ਸੁਖ ਸਾਗਰ ਅਗ ਖੰਡ, ਸੁਖਾਂ ਦਾ ਸਾਗਰ ਹੁੰਦਾ ਤੇ ਪਾਪਾਂ ਦਾ ਨਾਸ ਕਰਤਾ ਹੁੰਦਾ। ਗਹਿਰ ਗੰਭੀਰ ਸਤਿਗੁਰੂ ਪ੍ਰਤਾਪ ਸਿੰਘ ਨੇ ਇਸ ਅਰੂੜ ਸਿੰਘ ਦੇ ਵੱਲ ਵੇਖਿਆ। ਵੇਦਿਓ ਹੀਏ ਅਨਿਆਲੇ ਤੀਰ, ਸਤਿਗੁਰਾਂ ਦੇ ਜਿਹੜੇ ਨੇਤਰ ਸਨ ਉਹਨਾਂ ਨੇ ਇਸ ਪ੍ਰਕਾਰ ਦੇ ਨਾਲ ਅਰੂੜ ਸਿੰਘ ਨੂੰ ਦੇਖਿਆ ਕਿ ਮਾਨੋ ਜਿਹੜੇ ਤਿੱਖੇ ਤੀਰ ਨੇ ਅਨਿਆਲੇ, ਉਹ ਨੇਤਰਾਂ ਦੇ ਬਣ ਗਏ। ਜਿਹੜੇ ਨੇਤਰਾਂ ਦੇ ਤੀਰ ਮਾਨੋ ਕਿ ਅਰੂੜ ਸਿੰਘ ਦੇ ਹਿਰਦੇ ਦੇ ਵਿੱਚ ਖੁੱਭ ਗਏ। ਇਸ ਤਰ੍ਹਾਂ ਦੇ ਬੜੇ ਪ੍ਰਮਾਣ ਆਉਂਦੇ ਨੇ। ਗੁਰਬਾਣੀ ਦੇ ਵਿੱਚ ਲਿਖਿਆ ਹੈ, ਕਬੀਰ ਜੀ ਲਿਖਦੇ ਨੇ ਕਬੀਰ ਸਤਿਗੁਰ ਸੂਰਮੇ ਵਾਹਿਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਪਰਿਆ ਪਰਾ ਕਲੇਜੇ ਛੇਕ। ਭਾਵ ਕੇ ਸਤਿਗੁਰੂ ਐਸਾ ਸੂਰਮਾ, ਕਬੀਰ ਜੀ ਕਹਿੰਦੇ ਨੇ ਐਸੀ ਕਿਰਪਾ ਕੀਤੀ, ਉਹਨੇ ਐਸਾ ਤੀਰ ਮਾਰਿਆ ਮੇਰੇ ਕਲੇਜੇ ਦੇ ਵਿੱਚ ਕਿ ਮੇਰਾ ਕਲੇਜਾ ਛਾਤੀ ਵਿੰਨੇ ਗਈ, ਮੈਂ ਲੱਗਦਿਆਂ ਸਾਰ ਹੀ ਧਰਤੀ ਦੇ ਉੱਤੇ ਡਿੱਗ ਪਿਆ। ਇਸ ਪ੍ਰਕਾਰ ਦੇ ਨਾਲ ਭਾਵ ਕੇ ਮੇਰੇ ਹੰਕਾਰ ਨੂੰ ਦੂਰ ਕਰ ਦਿੱਤਾ। ਭਾਵ ਕੇ ਪੰਕਤੀ ਦਾ ਭਾਵ ਹੋਰ ਹੈ, ਪਰ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਤੀਰ ਮਾਰਦੇ ਨੇ, ਹਿਰਦੇ ਨੂੰ ਵਿੰਨ ਕੇ ਜਿਹੜੀ ਹੰਕਾਰ ਦੀ ਰੀਤੀ ਹੈ ਉਹਨੂੰ ਖਤਮ ਕਰਦੇ ਨੇ। ਇਸੇ ਪ੍ਰਕਾਰ ਦੇ ਨਾਲ ਹੁਣ ਕਵੀ ਜੀ ਲਿਖਦੇ ਨੇ ਕਿ ਵੇਦਿਓ ਹੀਏ ਅਨਿਆਲੇ ਤੀਰ, ਸਤਿਗੁਰਾਂ ਦੇ ਤਿੱਖੇ ਨੇਤਰਾਂ ਦੇ ਜਿਹੜੇ ਤੀਰ ਸੀ ਉਹਨਾਂ ਨੇ ਅਰੂੜ ਸਿੰਘ ਦੇ ਹਿਰਦੇ ਨੂੰ ਵਿੰਨ ਦਿੱਤਾ। ਮ੍ਰਿਦਲ ਬਚਨ ਯਮ ਸੁਣ ਹਰ ਖਾਨਾ, ਪਾਇਓ ਜਿਮ ਹੋਏ ਰੰਕ ਖਜ਼ਾਨਾ। ਸਤਿਗੁਰਾਂ ਦੇ ਕੋਮਲ ਬਚਨਾਂ ਨੂੰ ਸੁਣ ਕੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਬੜਾ ਹਰਖਿਆ, ਬੜਾ ਖੁਸ਼ ਹੋਇਆ। ਪਾਇਓ ਜਿਮ ਹੋਏ ਰੰਕ ਖਜ਼ਾਨਾ, ਇਸ ਤਰ੍ਹਾਂ ਦੀ ਖੁਸ਼ੀ ਪ੍ਰਤੀਤ ਹੋਈ ਹੈ, ਇਸ ਤਰ੍ਹਾਂ ਦੀ ਖੁਸ਼ੀ ਮਿਲੀ ਹੈ ਅਰੂੜ ਸਿੰਘ ਨੂੰ ਕਿ ਜਿਵੇਂ ਕਿਸੇ ਕੰਗਾਲ ਨੂੰ ਖਜ਼ਾਨਾ ਲੱਭ ਜਾਵੇ। ਬੋਲਿਓ ਪ੍ਰਭ ਜੀ ਮੈਂ ਹੂੰ ਤੇਰਾ, ਕਰਨਾ ਕਰ ਮੋਹਿ ਕੀ ਜੋ ਚੇਰਾ। ਹੱਥ ਜੋੜ ਕੇ ਅਰੂੜ ਸਿੰਘ ਨੇ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ ਕਿ ਹੇ ਸੱਚੇ ਪਾਤਸ਼ਾਹ ਜੀ, ਮੈਂ ਤੁਹਾਡਾ ਹਾਂ, ਕਰੁਣਾ ਕਰਕੇ, ਦਇਆ ਨੂੰ ਧਾਰਨ ਕਰਕੇ ਸੱਚੇ ਪਾਤਸ਼ਾਹ ਜੀ ਮੈਨੂੰ ਆਪਣਾ ਚੇਲਾ ਬਣਾ ਲਓ, ਮੈਨੂੰ ਆਪਣਾ ਸੇਵਕ ਬਣਾ ਲਓ। ਇਸ ਤਰ੍ਹਾਂ ਦੀ ਜਿਹੜੀ ਬੇਨਤੀ ਹੈ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰੂੜ ਸਿੰਘ ਨੇ ਕੀਤੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਿਸ ਤਰ੍ਹਾਂ ਅਰੂੜ ਸਿੰਘ ਨੂੰ ਆਪਣਾ ਸੇਵਕ ਬਣਾਉਣਗੇ ਤੇ ਮਾੜੀਆਂ ਆਦਤਾਂ ਜਿਹੜੀਆਂ ਕਿ ਅਰੂੜ ਸਿੰਘ ਨੂੰ ਬਹੁਤ ਸਾਰੀਆਂ ਸਨ ਉਹ ਕਿਸ ਤਰ੍ਹਾਂ ਸਤਿਗੁਰੂ ਜੀ ਛਡਾਉਣਗੇ, ਇਹ ਕਵੀ ਜੀ ਜਿਸ ਤਰ੍ਹਾਂ ਬਿਆਨ ਕਰਨਗੇ ਉਹ ਮੈਂ ਅੱਗੇ ਬਿਆਨ ਕਰਾਂਗਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।